जुगो जुगा टल साहिब श्री गुरु ग्रंथ साहिब जी की मिठी ते निघी गोद विच जुड़ बैठी गुरु रूप साध संगत जी, वाहिगुरु जी का खालसा, वाहिगुरु जी की फतेह। गुरमुख प्यारे बाऊ जी होरां दीआं कलमबद्ध कीतियां आत्मक लेखणियां, इह गुरबाणी विचार दे लेख जिस विषय नाल असीं अज सांझ पावांगे, विशा है आतस दुनिया खुनक नाम खुदाया, कल ताती ठांडा हरनाओ। इस लड़ी का अठवां भाग है जी, लेख नंबर 45। आओ बड़े प्यार नाल सरवण करिए। इस जन्म विच मलीन बुद्धि दिया नीवियां रुचियां द्वारा असी दिन रात भैड़े ख्याल, माड़े कर्म, ईरखा, द्वैत, बदले दी भावना, नफरत, त्वसब, जुल्म, निंदा, शक, खुदगर्जी, डर, भय आदि दे नीवें बलबलिया नाल अपनी सुरत, मत, मन अते बुद्ध नू होर मलीन करी जांदे हां, जिन्हां द्वारा साडी मानसिक अग्नि होर वधदी जांदी है। याद रखण वाला जरूरी नुकता यह है कि साडे मन बुद्धि अंतिशकरण दी मैल, हाँ जी, साडे मन साडी बुद्धि अते अंतिशकरण दी मैल ही साडे मानसिक भांबड़ दा बालण है। साडे अंदर जिन्ना ज़्यादा तीखन मानसिक बालण होवेगा, उन्ना ही खतरनाक भांबड़ मचेगा। दूजे लफ्ज़ां विच साडी अंदरली मानसिक मैल दी मिकदार अते शक्ति अनुसार ही सानू शरीरक ते मानसिक भयानक बीमारियां अथवा नतीजे भुगतने पैंदे हन। हाँ जी, साडी अंदरली मानसिक मैल इहदी मिकदार अते शक्ति अनुसार सानू शरीरक ते मानसिक भयानक बीमारियां अथवा नतीजे भुगतने पैंदे हन। उदाहरण वजों घा फूस नूं जे अग ला दिए तां भांबड़ थोड़े चिर च बुझ जांदा है। लक्कड़ दा भांबड़ इह कुछ देर ताईं रहिंदा है। पेट्रोल अते गैस ते भांबड़ अत्यंत तबाही मचाउंदे हन। बंब दी तबाही दे नतीजे तां कई सालां ताईं रहिंदे हन, परमाणु बंब दी तबाही तां कियामत ही वरता दिंदी है। सो जिस मिकदार विच मानसिक मैल है उसे अनुसार सानू शरीरक ते मानसिक भयानक बीमारियां या नतीजे भुगतने पैंदे हन। हुण ज्यों ज्यों असी अपनियां नीवियां रुचियां वाले ख्यालां नूं दोहरांदे हां, इन्हां नूं घोटदे हां, अभ्यास करदे हां, रट लाउंदे हां, त्यों त्यों की हुंदा है, साडी असुरी माइकी मानसिक शक्ति वधदी जांदी है। हाँ जी, जिवें जिवें नीवें ख्यालां नूं दोहराउंदे हाँ, घोटदे हाँ, रट लाउंदे हाँ, तां साडी असुरी माइकी मानसिक शक्ति वधदी जांदी है, दामनक बनदी जांदी है। उसे लिहाज नाल साडे मन तन उत्ते भयानक असर हुंदा है, जिस नाल असी आप भी अत्यंत दुखी हुंदे हाँ अते दूजियां नूं भी दुखी करदे हाँ। इस तरह नीवें ख्यालां अते नीवियां रुचियां दे अभ्यास नाल असी अपना मन मलीन करी जांदे हां, नीवें कर्म करदे हां, पाप कमाउंदे हां, अपना वातावरण मलीन करदे हां, अपने माड़े भाग कढ़दे हां। हाँ जी, अपने ही नीवें ख्याल अते नीवियां रुचियां नाल आवागमन दे गेड़ च पैंदे हां, जमा दे वस पैंदे हां, आप सड़दे हाँ, दूजियां नूं साड़दे हाँ अते आतिश दुनिया च होर वाधा करदे हाँ। यह साड़ी अंदरली मैल, यह साड़ी आपू लाई हुई अग ही है जिहड़ी साड़ी सुरत नूं माइकी मंडल वल बाहर मुखी करके खिंडाओ विच लै जांदी है। इस तरह अंदरले अगन सोख सागर विच साड़ी मन दी मैल अंदरली अग दा ही लंबू है जिहड़ा साडे मन नू होर मैला करी जांदा है अते साड़ दिंदा है। ਸਾਡਾ ਮਨ ਆਪਣੇ ਹੀ ਨੀਵੇਂ ਅਤੇ ਮੈਲੇ ਖਿਆਲਾਂ ਦੀ ਛੋਹ ਨਾਲ ਮਲੀਨ ਹੋ ਜਾਂਦਾ ਹੈ। ਹਾਂਜੀ, ਸਾਡਾ ਮਨ ਸਾਡੇ ਆਪਣੇ ਹੀ ਨੀਵੇਂ ਅਤੇ ਮੈਲੇ ਖਿਆਲਾਂ ਦੀ ਛੋਹ ਨਾਲ ਮਲੀਨ ਹੋ ਜਾਂਦਾ ਹੈ ਅਤੇ ਸਾਡੀ ਸੁਰਤ ਮਾਇਕੀ ਅਗਨ ਨਾਲ ਤਪ ਜਾਂਦੀ ਹੈ, ਖਿੰਡ ਜਾਂਦੀ ਹੈ, ਮੈਲੀ ਹੋ ਜਾਂਦੀ ਹੈ, ਭਾਰੀ ਹੋ ਜਾਂਦੀ ਹੈ ਅਤੇ ਅਸੀਂ ਪੰਜ ਵਾਸ਼ਨਾਵਾਂ ਦੇ ਅਧੀਨ ਕਰਮ ਕਰਦੇ ਹਾਂ, ਫਿਰ ਨਤੀਜੇ ਭੋਗਦੇ ਹਾਂ। ਜਿਵੇਂ ਪੱਥਰ ਉੱਤੇ ਡਿੱਗ ਕੇ ਅੱਗ ਦੀ ਚੰਗਿਆੜੀ ਆਪਣੇ ਆਪ ਬੁੱਝ ਜਾਂਦੀ ਹੈ ਕਿਉਂਕਿ ਉੱਥੇ ਚੰਗਿਆੜੀ ਦੇ ਮਗਨ ਲਈ ਕੋਈ ਬਾਲਣ ਨਹੀਂ ਹੁੰਦਾ, ਇਸੇ ਤਰ੍ਹਾਂ ਜੇਕਰ ਸਾਡੇ ਮਨ ਵਿੱਚ ਕੋਈ ਮੈਲ ਦਾ ਬਾਲਣ ਨਾ ਹੋਵੇ ਤਾਂ ਸਾਡੇ ਉੱਤੇ ਮਾਇਕੀ ਚੰਗਿਆੜੀਆਂ ਦਾ ਕੋਈ ਅਸਰ ਨਹੀਂ ਹੋ ਸਕਦਾ ਅਤੇ ਚੰਗਿਆੜੀਆਂ ਆਪਣੇ ਆਪ ਹੀ ਬੁੱਝ ਜਾਂਦੀਆਂ ਹਨ। ਅਸਲ ਵਿੱਚ ਮੈਲ ਦਾ ਮੁੱਢਲਾ ਜਾਂ ਬੁਨਿਆਦੀ ਕਾਰਨ ਕੀ ਹੈ? ਜੀਵ ਦੀ ਹਉਮੈ। ਹਉਮੈ ਦੀ ਕਲਪਨਾ ਦੁਆਰਾ ਸਾਡੀ ਅਡਰੀ ਹਸਤੀ ਮੈਂ ਮੇਰੀ ਬੰਦੀ ਹੈ। ਮਾਇਆ ਦੇ ਭਰਮ ਭੁਲਾਵੇ ਵਿੱਚੋਂ ਹੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਪਜਦੇ ਹਨ। ਪੰਚ ਭੂਤ ਜਣੇ ਇੱਕ ਮਾਏ, ਇਹਨਾਂ ਪੰਜਾਂ ਦੇ ਅਸਰ ਹੇਠਾਂ ਅਨੇਕਾਂ ਨੀਵੇਂ ਤੇ ਮੈਲੇ ਖਿਆਲ, ਤਰੰਗ, ਵਲਵਲੇ, ਭਾਵਨਾ, ਈਰਖਾ, ਦਵੈਤ, ਡਰ, ਸ਼ੱਕ, ਸਾੜਾ, ਕੁਲਝਣਾ, ਵੈਰ, ਵਿਰੋਧ, ਘਿਰਣਾ, ਰੋਸੇ, ਗਿਲੇ ਆਦਿ ਦੀਆਂ ਅਨੇਕ ਵਾਸ਼ਨਾਵਾਂ ਉਤਪੰਨ ਤੇ ਪ੍ਰਵਰਤ ਹੁੰਦੀਆਂ ਹਨ ਇਹਨਾਂ ਪੰਜਾਂ ਦੇ ਅਸਰ ਹੇਠ। ਇਹ ਸਾਰੀਆਂ ਵਾਸ਼ਨਾਵਾਂ ਜਾਂ ਨੀਵੇਂ ਖਿਆਲ ਹਉਮੈ ਵੇੜੇ ਮਨ ਦੀ ਸੂਖਮ ਮੈਲ ਹੀ ਹੈ। ਜਿਵੇਂ ਲੱਕੜ ਵਿੱਚ ਸੂਖਮ ਅਗਨੀ ਗੁੱਜੇ ਰੂਪ ਚ ਪ੍ਰਵੇਸ਼ ਹੈ, ਪਰ ਜਦ ਇਸ ਨੂੰ ਚੰਗਿਆੜੀ ਲੱਗ ਜਾਵੇ ਤਾਂ ਅਗਨੀ ਪ੍ਰਗਟ ਹੋ ਕੇ ਭਾਂਬੜ ਰੂਪ ਚ ਗੱਜ ਪੈਂਦੀ ਹੈ ਅਤੇ ਤਬਾਹੀ ਮਚਾਉਂਦੀ ਹੈ। ਇਸੇ ਤਰ੍ਹਾਂ ਇਹ ਸੂਖਮ ਅਗਨੀ ਦੀ ਗੁੱਜੀ ਅੰਸ਼ ਸਾਰੀਆਂ ਜੂਨਾਂ ਵਿੱਚ ਅੱਡੋ ਅਡਰੀ ਸੀਮਾ ਚ ਪ੍ਰਵੇਸ਼ ਹੈ, ਕਿਉਂਕਿ ਇਹ ਅਗਨੀ ਦਾ ਤੱਤ ਸਾਰੀਆਂ ਜੂਨਾਂ ਦੀ ਹੋਂਦ ਦਾ ਇੱਕ ਜੁਜ਼ ਹੈ। ਪਰ ਇਨਸਾਨ ਵਿੱਚ ਇਸ ਸੂਖਮ ਗੁੱਜੀ ਅਗਨੀ ਤੱਤ ਦਾ ਕੋਈ ਹੱਦ ਬੰਨਾ ਨਹੀਂ ਹੈ। ਹਾਂਜੀ, ਇਸ ਅੱਗ ਦਾ ਇਨਸਾਨ ਵਿੱਚ ਇਹਦੀ ਕੋਈ ਲਿਮਿਟ ਨਹੀਂ ਹੈ, ਕਿਉਂਕਿ ਇਨਸਾਨ ਨੇ ਆਪਣੀ ਬੁੱਧੀ ਦੀ ਸ਼ਕਤੀ ਦੁਆਰਾ ਇਹਨਾਂ ਵਾਸ਼ਨਾਵਾਂ ਦੀ ਖੋਜ ਅਤੇ ਅਭਿਆਸ ਕਰਕੇ ਅਤਿਅੰਤ ਦਰਜੇ ਤਾਈਂ ਆਪਣੇ ਅੰਦਰ ਵਿਕਾਸ ਕਰ ਲਿਆ ਹੈ। ਸਿਰਫ ਅੰਦਰ ਹੀ ਨਹੀਂ ਬਲਕਿ ਵਿਗਿਆਨ ਦੁਆਰਾ ਬਾਹਰਲੇ ਕੁਦਰਤੀ ਤੱਤਾਂ ਦੀ ਡੂੰਘੀ ਖੋਜ ਕਰਕੇ ਇਹਨਾਂ ਦੀਆਂ ਲੁਕੀਆਂ ਹੋਈਆਂ ਗੁਜੀਆਂ ਸ਼ਕਤੀਆਂ ਨੂੰ ਬੇਅੰਤ ਦਰਜੇ ਤਾਈਂ ਪ੍ਰਗਟ ਅਤੇ ਪ੍ਰਵਿਰਤ ਕਰ ਲਿਆ ਹੈ। ਇਸ ਦੇ ਨਤੀਜੇ ਵਜੋਂ ਐਟਮ ਬੰਬ ਅਤੇ ਪਰਮਾਣੂ ਮਿਜ਼ਾਈਲ ਬਣ ਚੁੱਕੇ ਹਨ, ਜਿਨ੍ਹਾਂ ਦੇ ਨਤੀਜਿਆਂ ਤੋਂ ਸਾਰੀ ਦੁਨੀਆ ਦਾ ਸਾਹ ਸੁੱਕਿਆ ਹੋਇਆ ਹੈ ਅਤੇ ਭੈ ਭੀਤ ਹੋ ਕੇ ਜਨਤਾ ਤਰਾ ਤਰਾ ਕਰ ਰਹੀ ਹੈ। ਅਸਲ ਵਿੱਚ ਇਹ ਭਿਆਨਕ ਅਗਨੀ ਦੀਆਂ ਪ੍ਰਾਪਤੀਆਂ, ਹਾਂਜੀ ਇਹ ਜੋ ਪ੍ਰਾਪਤੀਆਂ ਇਨਸਾਨ ਨੇ ਕੀਤੀਆਂ ਹਨ ਅਗਨੀ ਦੀਆਂ, ਇਹ ਕ੍ਰਿਸ਼ਮੇ ਇਹ ਸਾਡੀ ਅੰਦਰਲੀ ਮਾਨਸਿਕ ਅਗਨੀ ਦਾ ਪ੍ਰਤੱਖ ਬਾਹਰਲਾ ਪ੍ਰਗਟਾਵਾ ਅਤੇ ਪ੍ਰਤੀਕ ਹਨ। ਅੰਦਰਲੀ ਅਗਨੀ ਦਾ ਪ੍ਰਗਟਾਵਾ ਅਤੇ ਪ੍ਰਤੀਕ ਹਨ। ਇਸ ਤਰ੍ਹਾਂ ਇਨਸਾਨ ਨੇ ਸਾਰੀ ਸ੍ਰਿਸ਼ਟੀ ਨੂੰ ਇੱਕ ਅਥਾਹ ਅਗਨ ਸੋਖ ਸਾਗਰ ਅਤੇ ਆਤਸ ਦੁਨੀਆ ਬਣਾ ਰੱਖਿਆ ਹੈ। ਇਸ ਦਾ ਮੁਜਰਮ, ਹਾਂਜੀ ਇਹਦਾ ਮੁਜਰਮ ਕੌਣ ਹੈ? ਇਸ ਦਾ ਮੁਜਰਮ ਸਾਡੀ ਹਉਮੈ ਹੀ ਹੈ, ਜਿਸ ਨੇ ਬੁੱਧੀ ਦੀ ਸ਼ਕਤੀ ਨੂੰ ਨੀਵੇਂ ਅਤੇ ਗਲਤ ਪਾਸੇ ਵਰਤ ਕੇ ਸਾਰੀ ਦੁਨੀਆ ਨੂੰ ਅਗਨ ਕੁੰਡ ਅਥਵਾ ਨਰਕ ਬਣਾ ਦਿੱਤਾ ਹੈ। ਇਹ ਅੰਦਰਲੀ ਮਾਨਸਿਕ ਅਗਨੀ ਗੁੱਜੇ ਤੌਰ ਤੇ ਸਾਰਿਆਂ ਪ੍ਰਾਣੀਆਂ ਦੇ ਹਿਰਦੇ ਅੰਦਰ ਸੁਲਗਦੀ ਰਹਿੰਦੀ ਹੈ। ਹਾਂਜੀ ਸਾਰਿਆਂ ਪ੍ਰਾਣੀਆਂ ਦੇ ਹਿਰਦੇ ਅੰਦਰ ਇਹ ਗੁੱਜੀ ਅਗਨੀ ਸੁਲਗਦੀ ਰਹਿੰਦੀ ਹੈ, ਪਰ ਸਾਨੂੰ ਇਸ ਦਾ ਅਹਿਸਾਸ ਨਹੀਂ ਹੁੰਦਾ। ਇਸੇ ਕਰਕੇ ਕੋਈ ਵੀ ਇਨਸਾਨ ਇਹ ਮੰਨਣ ਨੂੰ ਤਿਆਰ ਨਹੀਂ ਕਿ ਉਹਦੇ ਅੰਦਰ ਅਗਨੀ ਧੁੱਖ ਰਹੀ ਹੈ। ਅਸੀਂ ਆਪਣੀ ਐਸੀ ਗੁੱਜੀ ਸੂਖਮ ਅੰਦਰਲੀ ਮਾਨਸਿਕ ਅਗਨੀ ਨੂੰ ਸਹਿਜ ਸੁਭਾਏ ਜਾਂ ਜਾਣ ਬੁੱਝ ਕੇ ਭੁਲਾਉਣ ਟਾਲਣ ਜਾਂ ਛੁਪਾਉਣ ਦੀ ਕੋਸ਼ਿਸ਼ 'ਚ ਲੱਗੇ ਰਹਿੰਦੇ ਹਾਂ। ਕਿਵੇਂ ਅਸੀਂ ਇਸ ਅਗਨੀ ਨੂੰ ਛੁਪਾਉਂਦੇ ਹਾਂ? ਹਾਰ ਸ਼ਿੰਗਾਰ ਨਾਲ, ਸਵਾਦਾਂ ਦੇ ਰਸਾਂ ਨਾਲ, ਅਜਾਈਂ ਰੁਝੇਵਿਆਂ ਨਾਲ, ਅਨੇਕਾਂ ਕਿਸਮਾਂ ਦੇ ਮਨੋਰੰਜਨਾਂ ਨਾਲ, ਫਿਲਾਸਫੀਆਂ ਨਾਲ, ਕਈ ਕਿਸਮਾਂ ਦੇ ਨਸ਼ਿਆਂ ਦੀ ਖੁਮਾਰੀ ਨਾਲ ਅਸੀਂ ਇਸ ਗੁੱਝੀ ਅਗਨੀ ਨੂੰ ਭੁਲਾਉਣ, ਟਾਲਣ ਜਾਂ ਛੁਪਾਉਣ ਦੀ ਕੋਸ਼ਿਸ਼ 'ਚ ਲੱਗੇ ਰਹਿੰਦੇ ਹਾਂ। ਫਿਰ ਵੀ ਜਦ ਕਦੇ ਇਸ ਗੁੱਝੀ ਸੁਲਗਦੀ ਚੰਗਿਆੜੀ ਨੂੰ ਕੋਈ ਉਕਸਾਹਟ ਮਿਲਦੀ ਹੈ ਤਾਂ ਇਹ ਮੱਗ ਪੈਂਦੀ ਹੈ ਅਤੇ ਭਾਂਬੜ ਬਣ ਕੇ ਤਬਾਹੀ ਮਚਾਉਂਦੀ ਹੈ। ਇਸੇ ਤਰ੍ਹਾਂ ਇਨਸਾਨ ਦਿਨ ਰਾਤ ਸਾਰੀ ਉਮਰ ਇਸ ਸੂਖਮ ਗੁੱਝੇ ਅਗਨ ਸੋਕ ਸਾਗਰ 'ਚ ਪਲਚਦੇ, ਜਲਦੇ, ਸੜਦੇ, ਬਲਦੇ ਰਹਿੰਦੇ ਹਨ। ਕਿੰਨੀ ਅਨੋਖੀ ਗੱਲ ਹੈ ਕਿ ਅਸੀਂ ਇਤਨੇ ਸਿਆਣੇ, ਗਿਆਨੀ, ਪੰਡਿਤ, ਵਿਦਵਾਨ, ਵਿਗਿਆਨੀ, ਫਿਲਾਸਫਰ, ਭਲੇ ਭਲੇਰੇ, ਦਿਗੰਬਰ, ਅਫਲਾਤੂਨ, ਅਸ਼ਰਫੁਲ ਮਖਲੂਕਾਤ, ਗੁਰੂ, ਭਗਵਾਨ, ਆਚਾਰਿਆ ਅਖਵਾਉਂਦੇ ਹੋਏ ਵੀ ਆਪਣੀ ਅੰਦਰਲੀ ਸੂਖਮ ਗੁੱਝੀ ਅਗਨੀ ਨੂੰ ਮਹਿਸੂਸ ਕਰਨ, ਜਾਣਨ, ਸਮਝਣ, ਇਹਨੂੰ ਬੁੱਝਣ, ਚੀਨਣ, ਸੀਜਣ, ਪਹਿਚਾਨਣ ਤੋਂ ਅਸਮਰਥ ਹਾਂ। ਜਦ ਸਾਨੂੰ ਆਪਣੀ ਮਰਜ਼ ਦੀ ਹੀ ਸੋਝੀ ਨਹੀਂ ਤਾਂ ਇਲਾਜ ਕਿਸ ਤਰ੍ਹਾਂ ਹੋ ਸਕਦਾ ਹੈ? ਅਸੀਂ ਜਦ ਕਦੇ ਮਾਨਸਿਕ ਅਗਨੀ ਦੇ ਸਾੜ ਤੋਂ ਅਤਿਅੰਤ ਦੁਖੀ ਹੁੰਦੇ ਹਾਂ ਤਾਂ ਕੀ ਕਰਦੇ ਹਾਂ? ਨਸ਼ਿਆਂ ਅਤੇ ਨੀਵੇਂ ਮਨੋਰੰਜਨਾਂ ਵਿੱਚ ਖਚਿਤ ਹੋ ਕੇ ਆਰਜ਼ੀ ਤੌਰ 'ਤੇ ਇਸ ਸਾੜੇ ਨੂੰ ਭੁਲਾਉਣ ਜਾਂ ਟਾਲਣ ਦੀ ਕੋਸ਼ਿਸ਼ ਕਰਦੇ ਹਾਂ। ਗੁਰੂ ਬਾਬੇ ਨੇ ਗੁਰਬਾਣੀ ਵਿੱਚ ਇਸ ਮੋਲਕ ਮਰਜ਼ ਮਾਨਸਿਕ ਅਗਨੀ ਦੀ ਬਾਬਤ ਚੰਗੀ ਤਰ੍ਹਾਂ ਬਿਆਨ ਕੀਤਾ ਹੈ ਅਤੇ ਇਸ ਦੇ ਨਤੀਜਿਆਂ ਬਾਰੇ ਤਾੜਨਾ ਕੀਤੀ ਹੈ। ਪਰ ਅਸੀਂ ਮਾਇਕੀ ਰੁਝੇਵਿਆਂ 'ਚ ਇਤਨੇ ਗਲਤਾਨ ਹਾਂ ਕਿ ਗੁਰਬਾਣੀ ਦੀ ਤਾੜਨਾ ਅਤੇ ਬਚਾਓ ਦੇ ਸਾਧਨਾ ਵੱਲ ਸਾਨੂੰ ਧਿਆਨ ਦੇਣ ਦੀ ਫੁਰਸਤ ਹੀ ਨਹੀਂ, ਸਮਝਣ ਦੀ ਕੋਸ਼ਿਸ਼ ਹੀ ਨਹੀਂ, ਅਨੁਭਵ ਕਰਨ ਦੀ ਲੋੜ ਹੀ ਨਹੀਂ, ਸ਼ਰਧਾ ਭਾਵਨੀ ਵੀ ਨਹੀਂ, ਮੰਨਣ ਵਿੱਚ ਹੀ ਨਹੀਂ ਆਉਂਦੇ। ਕਮਾਉਣਾ ਤਾਂ ਕੀ ਸੀ? ਕਿਉਂਕਿ ਇਹ ਗੁੱਝੀ ਅਗਨੀ ਸਾਡੇ ਜੀਵਨ ਦਾ ਅੰਗ ਬਣ ਚੁੱਕੀ ਹੈ ਅਤੇ ਜਨਮਾਂ ਜਨਮਾਂਤਰਾਂ ਤੋਂ ਅਸੀਂ ਇਸ ਵਿੱਚ ਹੰਡ ਕੇ ਮਨੂਰ ਹੋ ਚੁੱਕੇ ਹਾਂ। ਭਾਵੇਂ ਅਸੀਂ ਆਪਣੀ ਅੰਦਰਲੀ ਮਾਨਸਿਕ ਅਗਨੀ ਨੂੰ ਮਹਿਸੂਸ ਕਰੀਏ ਜਾਂ ਨਾ, ਪਰ ਇਸ 'ਤੇ ਅਸਰ, ਰੰਗਤ ਅਤੇ ਭਾਅ ਇਹ ਸਾਡੇ ਰੋਜ਼ਾਨਾ ਜੀਵਨ ਦੇ ਹਰ ਪੱਖ 'ਚ ਆਪ ਮੁਹਾਰੇ ਅਵਸ਼ ਪ੍ਰਗਟ ਅਤੇ ਪ੍ਰਵਿਰਤ ਹੁੰਦੇ ਰਹਿੰਦੇ ਹਨ। ਹਾਂਜੀ, ਭਾਵੇਂ ਅਸੀਂ ਇਸ ਅੱਗ ਨੂੰ ਮਹਿਸੂਸ ਕਰੀਏ ਜਾਂ ਨਾ, ਪਰ ਇਹ ਅੱਗ ਆਪ ਮੁਹਾਰੇ ਸਾਡੇ ਜੀਵਨ ਦੇ ਹਰ ਪੱਖ 'ਚ ਰੋਜ਼ਾਨਾ ਪ੍ਰਗਟ ਹੁੰਦੀ ਹੈ। ਕਿਵੇਂ ਅੱਗ ਸਾਨੂੰ ਪ੍ਰਗਟ ਹੁੰਦੀ ਹੈ, ਦਿਖਾਈ ਦਿੰਦੀ ਹੈ? ਸਾਡੇ ਚਿਹਰੇ ਦੀ ਉਦਾਸੀ ਵਿੱਚ, ਸਾਡੇ ਰੁੱਖੇਪਨ ਵਿੱਚ, ਗ੍ਰਸਤ ਦੇ ਫਿਕਰ ਵਿੱਚ, ਚਿੰਤਾ ਦੀਆਂ ਲਕੀਰਾਂ ਵਿੱਚ, ਡਰ ਭੈ ਦੇ ਚਿਨ੍ਹਾਂ ਵਿੱਚ, ਹਾਂਜੀ ਸਾਡੇ ਮੱਥੇ ਦੀ ਤਿਉੜੀ ਵਿੱਚ, ਚਮਕਹੀਣ ਅੱਖਾਂ ਵਿੱਚ, ਸਾਡੇ ਘਿਰਨਤ ਸੁਭਾਅ ਵਿੱਚ, ਸਰੀਰ ਦੀ ਬੇਚੈਨੀ ਵਿੱਚ, ਟੈਂਦੀਆਂ ਕਲਾਂ ਵਿੱਚ, ਸੁਭਾਅ ਦੇ ਚਿੜਚਿੜੇਪਨ ਵਿੱਚ, ਫੋਕੇ ਰੁੱਖੇ ਬੋਲਾਂ ਵਿੱਚ, ਨੀਵੇਂ ਖਿਆਲਾਂ ਵਿੱਚ, ਸਾਡੀ ਨੀਵੀਂ ਸੋਚਣੀ ਵਿੱਚ, ਮੈਲੀ ਚਿਤਵਨੀ ਵਿੱਚ, ਮੈਲੀ ਵਿਚਾਰ ਵਿੱਚ, ਮੈਲੇ ਵਲਵਲਿਆਂ ਵਿੱਚ, ਨੀਵੀਆਂ ਭਾਵਨਾਵਾਂ ਵਿੱਚ, ਗਲਤ ਨਿਸ਼ਚਿਆਂ ਵਿੱਚ, ਗਲਤ ਭਰਮਾਂ ਵਿੱਚ, ਕੂੜੇ ਵਹਿਮਾਂ ਵਿੱਚ, ਨੀਵੀਆਂ ਰੁਚੀਆਂ ਵਿੱਚ, ਭੈੜੇ ਕਰਮਾਂ ਵਿੱਚ, ਸਾਡੇ ਫੋਕੇ ਕਰਮ ਕਾਂਡਾਂ ਵਿੱਚ, ਮੁਰਦੇ ਸਾਧਨਾ ਵਿੱਚ, ਗੰਦਲੇ ਵਿਵਹਾਰ ਵਿੱਚ, ਨੀਵੇਂ ਆਚਾਰ ਵਿੱਚ, ਧਰਮ ਵੱਲੋਂ ਬੇਰੁਚੀ ਵਿੱਚ, ਸ਼ਰਧਾਹੀਨਤਾ ਵਿੱਚ, ਹਾਂਜੀ ਸਾਡੀ ਮਨਮੁਖਤਾਈ ਵਿੱਚ, ਸਾਡੀ ਕਠੋਰਤਾ ਵਿੱਚ ਇਹ ਅਗਨੀ ਆਪ ਮੁਹਾਰੇ ਅਵਸ਼ ਪ੍ਰਗਟ ਅਤੇ ਪ੍ਰਵਿਰਤ ਹੁੰਦੀ ਰਹਿੰਦੀ ਹੈ। ਹੁਣ ਹੋਮੇ ਵਿੱਚੋਂ ਮਾਇਕੀ ਪਰਮ ਪੁਲਾਵਾ ਉਪਜਦਾ ਹੈ। ਭਰਮ ਪੁਲਾਵੇ ਵਿੱਚੋਂ ਫਿਰ ਨੀਵੇਂ ਖਿਆਲ ਉਪਜਦੇ ਹਨ। ਨੀਵੇਂ ਖਿਆਲਾਂ ਤੋਂ ਮਲੀਨ ਰੁਚੀਆਂ ਉਪਜਦੀਆਂ ਹਨ, ਫਿਰ ਮਲੀਨ ਰੁਚੀਆਂ ਤੋਂ ਭੈੜੇ ਕਰਮ ਹੁੰਦੇ ਹਨ। ਇਹਨਾਂ ਮਲੀਨ ਖਿਆਲਾਂ ਅਤੇ ਭੈੜੇ ਕਰਮਾਂ ਨਾਲ ਫਿਰ ਸਾਡਾ ਮਨ ਮੈਲਾ ਹੋ ਜਾਂਦਾ ਹੈ। ਮਾਨਸਿਕ ਮਲੀਨਤਾ ਹੀ ਮਾਨਸਿਕ ਗੁੱਜੀ ਅਗਨੀ ਦਾ ਬਾਲਣ ਹੈ। ਹਾਂਜੀ, ਇਹ ਮੈਲੇ ਸਾਡੇ ਕਰਮ, ਸਾਡੇ ਖਿਆਲ, ਇਹ ਮਾਨਸਿਕ ਮਲੀਨਤਾ ਇਹ ਮਾਨਸਿਕ ਗੁੱਜੀ ਅਗਨੀ ਦਾ ਬਾਲਣ ਹੈ। ਮਾਨਸਿਕ ਅਗਨੀ ਦੇ ਸਾੜ ਵਿੱਚੋਂ, ਇਹਦੇ ਵਿੱਚੋਂ ਫਿਰ ਦੁੱਖ ਕਲੇਸ਼ ਉਪਜਦੇ ਹਨ। ਮਾਨਸਿਕ ਅਗਨੀ ਇਹ ਮਾਇਆ ਵਿੱਚੋਂ ਉਪਜਦੀ ਹੈ। ਦਰਅਸਲ ਮਾਇਆ ਅਤੇ ਸੂਖਮ ਅਗਨੀ ਦਾ ਸਰੂਪ ਇੱਕੋ ਹੀ ਹੈ। ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਇਸ ਤਰ੍ਹਾਂ ਸਾਰੀ ਦੁਨੀਆ ਇਸੇ ਅਗਨ ਸੋਖ ਸਾਗਰ ਅਥਵਾ ਆਤਿਸ਼ ਦੁਨੀਆ ਚ ਪਲਚ ਪਲਚ ਕੇ ਸੜ ਬਲ ਜਲ ਰਹੀ ਹੈ। ਇਹ ਗੱਲ ਚੰਗੀ ਤਰ੍ਹਾਂ ਸਮਝਣ ਅਤੇ ਦ੍ਰਿੜ ਕਰਨ ਵਾਲੀ ਹੈ ਕਿ ਜਦ ਤਾਈਂ, ਹਾਂਜੀ ਜਦ ਤਾਈਂ ਸਾਡੇ ਹਿਰਦੇ ਵਿੱਚ ਭਰਮ, ਦੂਜਾ ਭਾਉ, ਈਰਖਾ, ਦਵੈਤ, ਸਾੜਾ, ਘਿਰਨਾ, ਵਿਤਕਰਾ, ਹਾਂਜੀ ਸ਼ੱਕ, ਡਰ, ਭੈ, ਚਿੰਤਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਤ੍ਰਿਸ਼ਨਾ, ਆਸਾ, ਮਨਸਾ, ਬਦਲੇ ਦੀ ਭਾਵਨਾ ਲੇਸ ਮਾਤਰ ਵੀ ਹੈ। ਜਿਹਨਾਂ ਵਿੱਚੋਂ ਕੋ ਇੱਕ ਭਾਵਨਾ ਲੇਸ ਮਾਤਰ ਵੀ ਸਾਡੇ ਹਿਰਦੇ ਵਿੱਚ ਹੈ, ਤਦ ਤਾਈਂ ਸਾਡੇ ਮਨ ਵਿੱਚ ਮੈਲ ਹੈ, ਭਰਮ ਹੈ, ਹਨੇਰ ਹੈ, ਹਉਮੈ ਹੈ, ਔਗਣ ਹਨ, ਨੀਵੀਆਂ ਰੁਚੀਆਂ ਹਨ, ਢਹਿੰਦੀਆਂ ਕਲਾਂ ਹਨ, ਪਾਪ ਹੈ, ਦੁੱਖ ਕਲੇਸ਼ ਹੈ, ਅਗਨੀ ਹੈ, ਆਵਾਗਮਨ ਹੈ, ਜਮਾ ਦੀ ਸਜ਼ਾ ਹੈ, ਨਰਕ ਹੈ। ਇਸ ਦੇ ਐਨ ਉਲਟ ਜੇ ਸਾਡਾ ਮਨ ਮੈਲ ਰਹਿਤ ਜਾਂ ਨਿਰਮਲ ਹੋਵੇ, ਹਾਂਜੀ ਜੇਕਰ ਸਾਡਾ ਮਨ ਮੈਲ ਰਹਿਤ ਜਾਂ ਨਿਰਮਲ ਹੋਵੇ ਤਾਂ ਜੀਵਨ ਦੇ ਹਰ ਪੱਖ ਤੋਂ ਪ੍ਰੀਤ, ਪ੍ਰੇਮ, ਚਾਓ, ਰਸ, ਰੰਗ, ਖੁਸ਼ੀ, ਸੁੱਖ, ਸ਼ਾਂਤੀ, ਖੇੜਾ, ਸਹਿਜ, ਰੌਣਕ, ਤਾਜ਼ਗੀ, ਚੜ੍ਹਦੀਆਂ ਕਲਾਂ, ਦਇਆ, ਖਿਮਾ, ਇਹਨਾਂ ਦੇ ਚਿੰਨ੍ਹ ਮੱਲੋ ਮੱਲੀ ਸਹਿਜ ਸੁਭਾਏ ਪ੍ਰਕਾਸ਼ਿਤ ਹੋਣਗੇ ਅਤੇ ਇਹ ਦੈਵੀ ਗੁਣ ਡੁੱਲ ਡੁੱਲ ਪੈਣਗੇ ਜੇਕਰ ਅਸੀਂ ਮੈਲ ਰਹਿਤ ਹੋਵਾਂਗੇ ਤਾਂ। ਇਸ ਲਈ ਜੀਵਨ ਦੀਆਂ ਇਹਨਾਂ ਦੋਹਾਂ ਹਾਲਤਾਂ ਨੂੰ, ਹਾਂਜੀ ਇੱਕ ਪਾਸੇ ਮਾਨਸਿਕ ਮੈਲ, ਦੂਸਰੇ ਪਾਸੇ ਨਿਰਬਲ ਮਨ ਮੈਲ ਰਹਿਤ, ਇਹਨਾਂ ਦੋਹਾਂ ਹਾਲਤਾਂ ਨੂੰ ਚੰਗੀ ਤਰ੍ਹਾਂ ਸਮਝਣ, ਜਾਣਨ, ਪਹਿਚਾਨਣ, ਨਿਖੇੜਨ, ਵਿਚਾਰਨ, ਨਿਰਣਾ ਕਰਨ, ਅਨੁਭਵ ਕਰਨ ਦੀ ਅਤਿਅੰਤ ਲੋੜ ਹੈ ਤਾਂ ਕਿ ਅਸੀਂ ਆਪਣੇ ਲਈ ਇਹਨਾਂ ਦੋਹਾਂ ਹਾਲਤਾਂ 'ਚ ਚੋਣ ਕਰਕੇ ਆਪਣੇ ਜੀਵਨ ਨੂੰ ਸਹੀ ਸੇਧ ਦੇ ਸਕੀਏ। ਇਸ ਦੀਰਘ ਅਤੇ ਜ਼ਰੂਰੀ ਚੋਣ ਤੋਂ ਬਗੈਰ ਅਸੀਂ ਆਪਣੇ ਮਨ ਦੇ ਪੁਰਾਣੇ ਵਹਿਣ ਜਾਂ ਰੋਡ ਵਿੱਚ ਹੀ ਰੁੜੇ ਜਾਵਾਂਗੇ ਅਤੇ ਗੁੱਜੀ ਮਾਨਸਿਕ ਅਗਨੀ ਵਿੱਚ ਸੜਦੇ, ਬਲਦੇ, ਤੜਪਦੇ, ਦੁਖੀ ਹੋ ਕੇ ਨਰਕ ਭੋਗਦੇ ਰਹਾਂਗੇ, ਜਮਾਂ ਦੇ ਵਸ ਪਵਾਂਗੇ। ਹੁਣ ਇਹ ਅਹਿਮ ਨਿਰਣਾ ਅਤੇ ਚੋਣ ਕਰਕੇ ਸਹੀ ਆਤਮਕ ਜੀਵਨ ਸੇਧ ਵੱਲ ਮਨ ਨੂੰ ਮੋੜਨ ਲਈ, ਹਾਂਜੀ ਪਹਿਲਾਂ ਚੋਣ ਕਰਨੀ ਹੈ, ਫਿਰ ਸਹੀ ਨਿਰਣਾ ਕਰਕੇ ਸਹੀ ਆਤਮਕ ਜੀਵਨ ਸੇਧ ਵੱਲ ਮਨ ਨੂੰ ਮੋੜਨ ਲਈ ਸਾਧ ਸੰਗਤ ਅਥਵਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਜ਼ਰੂਰੀ ਅਤੇ ਲਾਜ਼ਮੀ ਹੈ। ਐਸੀ ਜਿਉਂਦੀ ਜਾਗਦੀ ਉੱਚੀ ਸੁੱਚੀ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਕੀ ਹੋਏਗਾ, ਸਾਡੇ ਮਨ ਦਾ ਰੁੱਖ ਸਹਿਜੇ ਸਹਿਜੇ ਬਦਲਦਾ ਜਾਵੇਗਾ, ਜੀਵਨ ਦੇ ਹਰ ਪੱਖ ਵਿੱਚ ਤਬਦੀਲੀ ਨਜ਼ਰ ਆਵੇਗੀ ਸਾਧ ਸੰਗਤ ਕਰਦਿਆਂ ਹੋਇਆਂ। ਕਿਵੇਂ ਤਬਦੀਲੀ ਨਜ਼ਰ ਆਵੇਗੀ? ਸਾਡਾ ਮਨ ਇਕੱਠਾ ਹੋਵੇਗਾ, ਮਨ ਸ਼ਾਂਤ ਹੋਵੇਗਾ, ਦੈਵੀ ਗੁਣ ਉਪਜਣਗੇ, ਔਗੁਣਾਂ ਦੀ ਰੁਚੀ ਘਟਦੀ ਜਾਵੇਗੀ, ਮਾਨਸਿਕ ਮੈਲ ਘਟਦੀ ਜਾਵੇਗੀ, ਮਾਨਸਿਕ ਅਗਨੀ ਘਟਦੀ ਜਾਵੇਗੀ, ਸ਼ਰਧਾ ਭਾਵਨੀ ਉਪਜੇਗੀ, ਹਾਂਜੀ ਗੁਰਬਾਣੀ ਮਿੱਠੀ ਲੱਗੇਗੀ, ਗੁਰਬਾਣੀ ਦੇ ਅੰਤਰੀਵ ਭਾਵ ਦਾ ਗਿਆਨ ਹੋਵੇਗਾ, ਗੁਰਬਾਣੀ ਦਾ ਰੰਗ ਰਸ ਆਵੇਗਾ, ਸਿਮਰਨ ਕਰਨ ਦਾ ਚਾਅ ਉੱਠੇਗਾ, ਸਿਮਰਨ ਦ੍ਰਿੜ ਹੋਵੇਗਾ, ਸਾਸ ਗਿਰਾਸ ਹਰ ਧਿਆਈ ਹੋਵੇਗਾ, ਸ਼ਬਦ ਸੁਰਤ ਲਿਵਲੀਨ ਹੋਵੇਗਾ, ਸਤਿਗੁਰੂ ਦੀਆਂ ਅਨੇਕਾਂ ਬਖਸ਼ਿਸ਼ਾਂ ਹੋਣਗੀਆਂ, ਸਤਸੰਗ ਦਾ ਪਿਆਰ ਆਵੇਗਾ, ਸੇਵਾ ਕਰਨ ਦਾ ਚਾਅ ਉਪਜੇਗਾ, ਆਪਾ ਵਾਰਨ ਨੂੰ ਜੀ ਕਰੇਗਾ, ਅਨੁਭਵ ਖੁੱਲੇਗਾ, ਜੀਵਨ ਸਫਲ ਹੋਵੇਗਾ। ਇਸ ਜਨਮ ਦੀ ਆਪੋ ਲਾਈ ਹੋਈ ਮਾਨਸਿਕ ਅਗਨੀ ਨੂੰ ਘਟਾਉਣ ਜਾਂ ਬਚਾਉਣ ਦਾ ਸਾਧਨ, ਹਾਂਜੀ, ਇਸ ਜਨਮ ਦੀ ਆਪੋ ਲਾਈ ਹੋਈ ਮਾਨਸਿਕ ਅੱਗ, ਇਸ ਨੂੰ ਘਟਾਉਣ ਜਾਂ ਬੁਝਾਉਣ ਦਾ ਸਾਧਨ ਸਾਧ ਸੰਗਤ ਦੁਆਰਾ ਜੀਵਨ ਸੇਧ ਦਾ ਰੁੱਖ ਬਦਲਣ ਨਾਲ ਹੀ ਹੋ ਸਕਦਾ ਹੈ। ਪਰ ਅੰਤਸ਼ਕਰਨ ਦੀਆਂ ਡੁੰਗਿਆਈਆਂ ਵਿੱਚ ਜਨਮ ਜਨਮ ਦੀ ਇਕੱਠੀ ਕੀਤੀ ਹੋਈ ਮੈਲ ਦੀ ਸੁਲਗਦੀ ਅਗਨੀ ਐਲਰਜੀ ਨੂੰ ਬੁਝਾਉਣਾ ਸਾਡੇ ਵੱਸ ਤੋਂ ਬਾਹਰ ਹੈ। ਹਾਂਜੀ, ਇਸ ਜਨਮ ਦੀ ਅੱਗ ਉਹਨੂੰ ਅਸੀਂ ਸਾਧ ਸੰਗਤ ਦੁਆਰਾ ਬਦਲ ਸਕਦੇ ਹਾਂ, ਬੁਝਾ ਸਕਦੇ ਹਾਂ, ਪਰ ਅੰਤਸ਼ਕਰਨ ਦੀਆਂ ਡੁੰਗਿਆਈਆਂ ਵਿੱਚ ਜਨਮ ਜਨਮ ਦੀ ਇਕੱਠੀ ਕੀਤੀ ਹੋਈ ਮੈਲ ਦੀ ਸੁਲਗਦੀ ਅਗਨੀ, ਉਸ ਐਲਰਜੀ ਨੂੰ ਬੁਝਾਉਣਾ ਉਹ ਸਾਡੇ ਵੱਸ ਤੋਂ ਬਾਹਰ ਹੈ। ਇਸ ਗੱਲ ਨੂੰ ਸਮਝਣ ਲਈ ਇੱਕ ਟੁਕਵਾਂ ਉਦਾਹਰਨ ਇੱਥੇ ਗੁਰਮੁਖ ਪਿਆਰੇ ਦਿੰਦੇ ਹਨ ਕਿ ਕਹਿੰਦੇ ਹਨ, ਧਰਤੀ ਦੇ ਧੁਰ ਅੰਦਰ ਅਗਨੀ ਦੇ ਕਈ ਕਿਸਮ ਦੇ ਤੱਤ ਇਕੱਠੇ ਹੁੰਦੇ ਹਨ। ਇਹ ਅਗਨੀ ਜਦੋਂ ਤੀਬਰ ਹੋ ਜਾਂਦੀ ਹੈ, ਇਹ ਰਿਝਣ ਲੱਗ ਪੈਂਦੀ ਹੈ। ਉਬਲਦੀ ਹੋਈ ਧਰਤੀ ਨੂੰ ਜਦੋਂ ਕੰਬਣੀ ਆਉਂਦੀ ਹੈ ਤਾਂ ਇਹਨੂੰ ਭੁਚਾਲ ਕਿਹਾ ਜਾਂਦਾ ਹੈ। ਜਦ ਇਹ ਅਗਨੀ ਦਾ ਉਬਾਲ ਧਰਤੀ ਅੰਦਰ ਨਹੀਂ ਸਮਾਉਂਦਾ ਤਾਂ ਇਹ ਧਰਤੀ ਨੂੰ ਚੀਰ ਕੇ ਜ਼ੋਰ ਨਾਲ ਫੁਹਾਰੇ ਵਾਂਗ ਉੱਛਲਦਾ ਹੈ। ਇਸ ਨੂੰ ਜਵਾਲਾਮੁਖੀ ਦਾ ਫੁੱਟਣਾ ਆਖਿਆ ਜਾਂਦਾ ਹੈ, ਜਿਸ ਨਾਲ ਅਤਿਅੰਤ ਤਬਾਹੀ ਹੁੰਦੀ ਹੈ। ਐਨ ਇਸੇ ਤਰ੍ਹਾਂ ਸਾਡੇ ਧੁਰ ਅੰਤਰ ਅੰਤਸ਼ਕਰਨ ਵਿੱਚ ਸਾਡੇ ਜਨਮਾਂ ਜਨਮਾਂਤਰਾਂ ਦੀ ਮੈਲ ਅਥਵਾ ਗੁੱਝੀ ਅਗਨੀ ਜਮ੍ਹਾਂ ਹੁੰਦੀ ਰਹਿੰਦੀ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆ। ਕਿਸੇ ਉਕਸਾਹਟ ਕਾਰਨ ਇਹ ਅੰਤਸ਼ਕਰਨ ਦੀ ਸੁਲਗਦੀ ਅਗਨੀ ਮੱਗ ਪੈਂਦੀ ਹੈ ਅਤੇ ਲਾਵੇ ਦੇ ਸਰੂਪ ਵਿੱਚ ਭਿਆਨਕ ਭਾਂਬੜ ਸਾਡੇ ਤਨ ਮਨ ਰਾਹੀਂ ਬਾਹਰ ਉੱਛਲਦੇ ਹਨ ਅਤੇ ਸਾਡੇ ਮਨ ਤਨ ਅਤੇ ਚੌਗਿਰਦੇ ਦੇ ਵਾਤਾਵਰਨ ਉੱਤੇ ਭਿਆਨਕ ਅਸਰ ਹੁੰਦਾ ਹੈ। ਦੂਜੇ ਲਫ਼ਜ਼ਾਂ ਵਿੱਚ ਇਸ ਅੰਦਰਲੀ ਅੰਤਸ਼ਕਰਨ ਦੀ ਤੀਬਰ ਅਗਨੀ ਉੱਤੇ ਸਾਡੇ ਬਾਹਰਲੇ ਮਨ ਦਾ ਕੋਈ ਵਸੀਕਰਨ ਨਹੀਂ ਹੈ। ਇੱਕ ਹੋਰ ਉਦਾਹਰਣ ਦੇ ਕੇ ਸਮਝਾਉਂਦੇ ਹਨ। ਇੱਕ ਵਾਰ ਅਸੀਂ ਕੈਨੇਡਾ ਵਿੱਚ ਕਾਰ ਰਾਹੀਂ ਸਫ਼ਰ ਕਰ ਰਹੇ ਸੀ। ਰਾਹ ਵਿੱਚ ਇੱਕ ਪਹਾੜ ਦੇ ਡਿੱਗਣ ਨਾਲ ਬੇਅੰਤ ਵੱਡੀਆਂ ਵੱਡੀਆਂ ਚੱਟਾਨਾਂ ਖਿੰਡੀਆਂ ਪਈਆਂ ਸਨ। ਇੱਕ ਬਹੁਤ ਵੱਡੀ ਚਟਾਨ ਟੁੱਟ ਕੇ ਦੋ ਫਾੜ ਹੋਈ ਪਈ ਸੀ, ਜਿਵੇਂ ਇਸ ਨੂੰ ਆਰੀ ਨਾਲ ਚੀਰਿਆ ਗਿਆ ਹੋਵੇ। ਇੱਕ ਟੁਕੜੇ ਦੇ ਕੋਲ ਜਾ ਕੇ ਦੇਖਿਆ ਤਾਂ ਉਸਦੇ ਸਾਫ਼ ਸਲੇਟ ਵਰਗੇ ਪਾਸੇ ਰੰਗ ਬਿਰੰਗੀਆਂ ਤਹਿਾਂ ਅਤੇ ਧਾਰੀਆਂ ਸਾਫ਼ ਨਜ਼ਰ ਆਈਆਂ। ਪੁੱਛਣ 'ਤੇ ਪਤਾ ਲੱਗਾ ਕਿ ਵਾਤਾਵਰਨ ਦੇ ਅਸਰ ਹੇਠ ਅਰਬਾਂ ਸਾਲਾਂ ਵਿੱਚ ਇੱਕ ਇੱਕ ਤਹਿ ਬਣੀ ਹੈ। ਬਾਹਰਲੇ ਵਾਤਾਵਰਨ ਤੇ ਅੰਦਰਲੇ ਤੱਤ ਅਨੁਸਾਰ ਇਹਨਾਂ ਤਹਿਾਂ ਦੀ ਰੰਗਤ ਬੇਅੰਤ ਸਮੇਂ ਵਿੱਚ ਬਦਲਦੀ ਰਹੀ। ਐਨ ਇਸੇ ਤਰ੍ਹਾਂ ਸਾਡੇ ਅੰਦਰ ਜਨਮਾਂ ਜਨਮਾਂ ਤੋਂ ਮੈਲ ਦੀਆਂ ਤਹਿਾਂ ਬੰਦੀਆਂ ਆਈਆਂ ਹਨ ਅਤੇ ਹਰ ਜਨਮ ਵਿੱਚ ਉਸ ਸਮੇਂ ਦੀ ਜੀਵਨ ਰੇਖ ਅਨੁਸਾਰ ਇਹਨਾਂ ਤਹਿਾਂ ਦੀ ਰੰਗਤ ਬਦਲਦੀ ਗਈ, ਜੋ ਸਾਡੇ ਹਿਰਦੇ ਰਾਹੀਂ ਕਦੇ ਕਦਾਈ ਅਣਜਾਣੇ ਅਤੇ ਬਗੈਰ ਕਿਸੇ ਕਾਰਨ ਆਪਣੀ ਰੰਗਤ ਦਾ ਜਲਵਾ ਦਿਖਾ ਜਾਂਦੀ ਹੈ। ਹਾਂਜੀ, ਜਨਮਾਂ ਜਨਮਾਂ ਦੀ ਮੈਲ ਅੰਦਰ ਹੈ, ਜੋ ਬਿਨਾਂ ਕਿਸੇ ਕਾਰਨ ਆਪਣੀ ਆਪਣਾ ਜਲਵਾ ਦਿਖਾ ਜਾਂਦੀ ਹੈ। ਇਹੀ ਕਾਰਨ ਹੈ ਕਿ ਪਾਠ ਪੂਜਾ ਅਤੇ ਕਰਮ ਧਰਮ ਕਰਦਿਆਂ ਹੋਇਆਂ ਵੀ ਅੰਤਸ਼ਕਰਨ ਦੀਆਂ ਤਹਿਾਂ ਵਿੱਚੋਂ ਧੁਰ ਪੁਰਾਣੀ ਮੈਲ ਰੂਪੀ ਅਗਨੀ ਅਥਵਾ ਐਲਰਜੀ ਦੀ ਹਵਾੜ ਤੇ ਧੂੰਆਂ ਕਿਸੇ ਨਾ ਕਿਸੇ ਸ਼ਕਲ 'ਚ ਅਚਾਨਕ ਬਾਹਰ ਵੱਲ ਉੱਗੜ ਆਉਂਦਾ ਹੈ। ਹਾਂਜੀ, ਪਾਠ ਪੂਜਾ ਕਰਨ ਧਰਮ ਕਰਦਿਆਂ ਹੋਇਆਂ ਵੀ, ਅਤੇ ਸਾਡੀ ਅੰਦਰਲੀ ਗੁੱਜੀ ਡੂੰਘੀ ਰੰਗਤ ਨੂੰ ਜ਼ਾਹਰ ਕਰ ਜਾਂਦਾ ਹੈ ਜੋ ਅਸੀਂ ਜਨਮਾਂ ਜਨਮਾਂ ਤੋਂ ਕਮਾਈ ਹੈ। ਇਸੇ ਤਰ੍ਹਾਂ ਕਈ ਨੇਕ ਬੰਦਿਆਂ ਅਤੇ ਭਗਤਾਂ ਨੂੰ ਵੀ ਪਿਛਲੇ ਕਰਮਾਂ ਅਨੁਸਾਰ ਦੁੱਖ ਕਲੇਸ਼ ਭੁਗਤਣੇ ਪੈਂਦੇ ਹਨ। ਇਸ ਜਨਮ ਦੀ ਅਗਨੀ ਤੋਂ ਬਚਣ ਦਾ ਤਾਂ ਕੋਈ ਉਪਰਾਲਾ ਹੋ ਸਕਦਾ ਹੈ, ਪਰ ਪਿਛਲੇ ਜਨਮਾਂ ਦੇ ਅੰਤਸ਼ਕਰਨ ਵਿੱਚ ਗੁੱਜੀ ਸੁਲਗਦੀ ਅੱਗ ਨੂੰ ਘਟਾਉਣ ਜਾਂ ਬੁਝਾਉਣ ਲਈ ਸਾਡਾ ਮਨ ਅਤੇ ਬੁੱਧੀ ਅਸਮਰਥ ਹਨ। ਕੈਂਸਰ ਜਾਂ ਤਪਕ ਦੀਆਂ ਬਿਮਾਰੀਆਂ ਇਹ ਅਤ ਡੂੰਘੀਆਂ ਅਤੇ ਅਤ ਗੰਭੀਰ ਹਨ। ਹਾਂਜੀ, ਕੈਂਸਰ ਅਤੇ ਤਪਦਕ, ਇਹਨਾਂ ਦਾ ਇਲਾਜ ਸਧਾਰਨ ਦਵਾਈਆਂ ਨਾਲ ਨਹੀਂ ਹੋ ਸਕਦਾ। ਇਹਨਾਂ ਦੇ ਇਲਾਜ ਲਈ ਖਾਸ ਵੱਡੀ ਤਾਕਤ ਦੀਆਂ ਦਵਾਈਆਂ ਅਤੇ ਵੱਡੇ ਆਪਰੇਸ਼ਨ ਦੀ ਲੋੜ ਹੁੰਦੀ ਹੈ। ਕਈ ਵਾਰੀ ਆਪਰੇਸ਼ਨ ਜਾਂ ਇਲਾਜ ਤੋਂ ਦੇਰ ਬਾਅਦ ਇਹ ਬਿਮਾਰੀਆਂ ਫਿਰ ਜਾਗ ਕੇ ਦੁਬਾਰਾ ਵੀ ਫੁੱਟ ਪੈਂਦੀਆਂ ਹਨ। ਐਨ ਇਸੇ ਤਰ੍ਹਾਂ ਸਾਡੇ ਅੰਤਸ਼ਕਰਨ ਦੀਆਂ ਡੁੰਘਿਆਈਆਂ ਵਿੱਚ ਮੈਲ ਅਤੇ ਅਗਨੀ ਰੂਪੀ ਕੈਂਸਰ ਜਾਂ ਤਪਕ ਦੀਆਂ ਬਿਮਾਰੀਆਂ ਵਧਦੀਆਂ ਜਾਂਦੀਆਂ ਹਨ। ਐਸੀਆਂ ਗੰਭੀਰ ਮਾਨਸਿਕ ਬਿਮਾਰੀਆਂ ਅਥਵਾ ਐਲਰਜੀ ਲਈ ਦਾਮਨਕ ਆਤਮਕ ਔਖਦ ਅਤੇ ਮਾਨਸਿਕ ਆਪਰੇਸ਼ਨ ਦੀ ਲੋੜ ਹੈ। ਹਾਂਜੀ, ਦਾਮਨਕ ਆਤਮਕ ਔਖਦ ਅਤੇ ਮਾਨਸਿਕ ਆਪਰੇਸ਼ਨ ਦੀ ਲੋੜ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਇਹੋ ਜਿਹੇ ਗੰਭੀਰ ਮਾਨਸਿਕ ਰੋਗ ਸਾਡੇ ਅੰਤਸ਼ਕਰਨ ਨੂੰ ਜਨਮਾਂ ਜਨਮਾਂਤਰਾਂ ਤੋਂ ਲੱਗੇ ਹੋਏ ਹਨ, ਪਰ ਸਾਨੂੰ ਆਪਣੇ ਵਿਨਾਸ਼ਕ ਅਤੇ ਮਾਰੂ ਰੋਗ ਦਾ ਅਹਿਸਾਸ ਹੀ ਨਹੀਂ, ਪਤਾ ਹੀ ਨਹੀਂ, ਗਿਆਨ ਹੀ ਨਹੀਂ, ਅਤੇ ਬੇਪਰਵਾਹ ਅਵੇਸਲੇ ਅਤੇ ਮਛਲੇ ਹੋ ਕੇ ਢੀਠ ਹੋਏ ਪਏ ਹਾਂ। ਭਾਵੇਂ ਇਸ ਖਤਰਨਾਕ ਮਾਰੂ ਮਾਨਸਿਕ ਰੋਗ ਦੀ ਵਜ੍ਹਾ ਨਾਲ ਪਲਚ ਪਲਚ ਕੇ ਦਿਨ ਰਾਤ ਸੜ ਬਲ ਕੇ ਦੁਖੀ ਹੋ ਰਹੇ ਹਾਂ, ਪਰ ਇਸ ਦੇ ਇਲਾਜ ਬਾਬਤ ਸਾਨੂੰ ਕਦੇ ਖਿਆਲ ਹੀ ਨਹੀਂ ਆਇਆ, ਫਿਕਰ ਹੀ ਨਹੀਂ, ਲੋੜ ਹੀ ਨਹੀਂ ਪਾਸੀ, ਉੱਦਮ ਤਾਂ ਕੀ ਕਰਨਾ ਸੀ। ਗੁਰਬਾਣੀ ਅਤੇ ਹੋਰ ਧਾਰਮਿਕ ਗ੍ਰੰਥਾਂ ਵਿੱਚ ਇਸ ਮਾਨਸਿਕ ਰੋਗ ਦਾ ਸਪਸ਼ਟ ਬਿਆਨ ਕੀਤਾ ਹੋਇਆ ਹੈ। ਇਸ ਦੇ ਅਕਸੀਰ ਆਤਮਕ ਨੁਸਖੇ ਦੱਸੇ ਗਏ ਹਨ, ਪਰ ਇਹਨਾਂ ਵੱਲ ਅਸੀਂ ਅਵੇਸਲੇ ਹੋ ਕੇ ਧਿਆਨ ਹੀ ਨਹੀਂ ਕਰਦੇ। ਐਸੇ ਗੰਭੀਰ ਵਿਨਾਸ਼ਕ ਮਾਨਸਿਕ ਰੋਗਾਂ ਦੇ ਇਲਾਜ ਲਈ ਖਾਸ ਦਾਮਨਕ ਆਤਮਕ ਇਲਾਜ ਹੀ ਕਾਰਗਰ ਹੋ ਸਕਦਾ ਹੈ। ਹਾਂਜੀ, ਖਾਸ ਦਾਮਨਕ ਆਤਮਕ ਇਲਾਜ, ਜੋ ਕੀ ਹੈ, ਗੁਰਬਾਣੀ ਅਨੁਸਾਰ ਸਿਰਫ ਠਾਂਡਾ ਹਰ ਨਾਉ ਖੁਨਕ ਨਾਮ ਖੁਦਾਇਆ ਹੀ ਹੈ। ਹਾਂਜੀ, ਬਸ ਇੱਕੋ ਇਲਾਜ ਹੈ, ਠਾਂਡਾ ਹਰ ਨਾਉ ਖੁਨਕ ਨਾਮ ਖੁਦਾਇਆ। ਹੋਰ ਕਿਸੇ ਕਿਸਮ ਦੇ ਡਾਕਟਰੀ ਇਲਾਜ ਜਾਂ ਸਿਆਣਪਾਂ, ਫੋਕੇ ਦਿਮਾਗੀ ਗਿਆਨ ਅਤੇ ਕਰਮ ਕਾਂਡ ਇਹ ਕਾਰਗਰ ਨਹੀਂ ਹੋ ਸਕਦੇ। ਹਾਂਜੀ, ਫੋਕੇ ਦਿਮਾਗੀ ਗਿਆਨ ਕਰਮ ਕਾਂਡ ਇਹ ਕਾਰਗਰ ਨਹੀਂ ਹੋ ਸਕਦੇ। ਇਸੇ ਕਰਕੇ ਗੁਰਬਾਣੀ ਵਿੱਚ ਐਸੇ ਦੀਰਘ ਵਿਨਾਸ਼ਕ ਮਾਨਸਿਕ ਰੋਗ ਦੇ ਇਲਾਜ ਲਈ ਹੇਠ ਲਿਖੇ ਆਤਮਕ ਨੁਸਖੇ ਦੱਸੇ ਗਏ ਹਨ। ਕੀ ਨੁਸਖੇ ਹਨ? ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ, ਅਨਕ ਉਪਾਵੀ ਰੋਗ ਨਾ ਜਾਏ, ਰੋਗ ਮਿਟੈ ਹਰ ਅਵਖਦ ਲਾਏ, ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣਗਾਮ, ਹਰ ਹਰ ਔਖਦ ਜੋ ਜਨ ਖਾਏ ਤਾਕਾ ਰੋਗ ਸਗਲ ਮਿਟ ਜਾਏ, ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ, ਤਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦਿਓ। ਹੈਰਾਨੀ ਦੀ ਗੱਲ ਇਹ ਹੈ ਕਿ ਭਾਵੇਂ ਗੁਰਬਾਣੀ ਦੇ ਉੱਪਰ ਦਰਸਾਏ ਹੋਏ ਅਕਸੀਰ ਨੁਸਖਿਆਂ ਨੂੰ ਅਸੀਂ ਬੇਅੰਤ ਸਮੇਂ ਤੋਂ ਪੜ੍ਹਦੇ, ਸੁਣਦੇ, ਗਾਉਂਦੇ, ਵਿਚਾਰਦੇ, ਖੋਜਦੇ, ਗਿਆਨ ਘੋਟਦੇ ਆਏ ਹਾਂ, ਪਰ ਅਜੇ ਤਾਈਂ ਇਹਨਾਂ ਆਤਮਕ ਅਕਸੀਰ ਨੁਸਖਿਆਂ ਦਾ ਸਾਨੂੰ ਨਿਸ਼ਚਾ ਹੀ ਨਹੀਂ ਆਇਆ, ਸ਼ਰਧਾ ਹੀ ਨਹੀਂ ਉਪਜੀ, ਵਿਚਾਰਨ ਦੀ ਖੇਚਲ ਹੀ ਨਹੀਂ ਕੀਤੀ। ਅਨੁਭਵ ਕਰਨ ਦਾ ਉਦਮ ਹੀ ਨਹੀਂ ਕੀਤਾ, ਇਲਾਜ ਕਰਨ ਦੀ ਖੇਚਲ ਤਾਂ ਅਸੀਂ ਕੀ ਕਰਨੀ ਸੀ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਸਰੀਰਕ ਰੋਗਾਂ ਦਾ ਮੂਲ ਕਾਰਨ, ਹਾਂਜੀ ਸਾਡੇ ਜਿੰਨੇ ਵੀ ਸਰੀਰਕ ਰੋਗ ਹਨ ਉਹਨਾਂ ਦਾ ਰੂਟ ਕੌਜ਼, ਮੂਲ ਕਾਰਨ ਕੀ ਹੈ, ਸਾਡੇ ਮਾਨਸਿਕ ਰੋਗ ਹੀ ਹਨ। ਪਰ ਇਸ ਜ਼ਰੂਰੀ ਨੁਕਤੇ ਤੋਂ ਅਸੀਂ ਅਣਜਾਣ ਹਾਂ, ਅਣਗਹਿਲੀ ਕਰ ਰਹੇ ਹਾਂ। ਤਦੇ ਅਸੀਂ ਸਰੀਰਕ ਬਿਮਾਰੀਆਂ ਦੇ ਇਲਾਜ ਉੱਤੇ ਸਾਰਾ ਜ਼ੋਰ ਲਾ ਰਹੇ ਹਾਂ ਅਤੇ ਮਾਨਸਿਕ ਰੋਗਾਂ ਵੱਲ ਧਿਆਨ ਹੀ ਨਹੀਂ ਦਿੰਦੇ, ਜਦਕਿ ਸਰੀਰਕ ਰੋਗਾਂ ਦਾ ਮੁੱਢਲਾ ਕਾਰਨ ਇਹ ਮਾਨਸਿਕ ਰੋਗ ਹੀ ਹਨ। ਇਸੇ ਕਰਕੇ ਗੁਰਬਾਣੀ ਵਿੱਚ ਦਰਸਾਏ ਹੋਏ ਨੁਕਤਿਆਂ ਕੱਲ ਤਾਤੀ, ਆਤਸ ਦੁਨੀਆ, ਸੰਸਾਰ ਰੋਗੀ, ਅਗਨ ਸੋਕ ਸਾਗਰ, ਤਪਤ ਕੜਾਹਾ ਅਤੇ ਨਾਮ ਸਿਮਰਨ, ਨਾਮ ਦਾਰੂ, ਨਾਮ ਔਖਦ, ਸੀਤਲ ਨਾਮ, ਇਹਦੇ ਤੱਤ ਵਿਚਾਰ ਦੀ ਸੂਝ ਬੂਝ ਨਹੀਂ ਹੁੰਦੀ। ਹਾਲਾਂਕਿ ਇਹਨਾਂ ਦੀ ਬਾਬਤ ਅਸੀਂ ਫੋਕਾ ਦਿਮਾਗੀ ਗਿਆਨ ਤਾਂ ਬਤੇਰਾ ਘੋਟਦੇ ਹਾਂ। ਇਹਨਾਂ ਜ਼ਰੂਰੀ ਨੁਕਤਿਆਂ ਦੀ ਬਾਬਤ ਇਸ ਲੇਖ ਦੇ ਪਿਛਲੇ ਭਾਗਾਂ ਵਿੱਚ ਦੀਰਘ ਵਿਚਾਰ ਕੀਤੀ ਜਾ ਚੁੱਕੀ ਹੈ। ਇਸ ਲੜੀ ਦੇ 7 ਹੋਰ ਭਾਗ ਹਨ, ਇਹ 8ਵਾਂ ਭਾਗ ਅਸੀਂ ਪੜ੍ਹ ਰਹੇ ਹਾਂ। ਫਿਰ ਵੀ ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਇਸ ਵਿਸ਼ੇ ਨੂੰ ਹੋਰ ਸਪਸ਼ਟ ਕਰਦੀਆਂ ਹਨ। ਮਾਇਆ ਅਗਨ ਜਲੇ ਸੰਸਾਰੇ, ਗੁਰਮੁਖ ਨਿਵਾਰੇ ਸ਼ਬਦ ਵਿਚਾਰੇ। ਤ੍ਰਿਸ਼ਨਾ ਅਗਨ ਜਲੇ ਸੰਸਾਰਾ, ਜਲ ਜਲ ਖੱਪੈ ਬਹੁਤ ਵਿਕਾਰਾ। ਬਿਨ ਨਾਵੇਂ ਸੂਕਾ ਸੰਸਾਰ, ਅਗਨ ਤ੍ਰਿਸ਼ਨਾ ਜਲੇ ਵਾਰੋ ਵਾਰ। ਗੁੱਜੀ ਭਾਏ ਜਲੇ ਸੰਸਾਰਾ, ਭਗਤ ਨਾ ਵਿਆਪੇ ਮਾਇਆ। ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਗੁਰ ਕੇ ਸ਼ਬਦ ਵਿੱਚੋਂ ਮੈਲ ਗਵਾਏ, ਨਿਰਮਲ ਨਾਮ ਵਸੇ ਮਨ ਆਏ। ਇਸੇ ਕਰਕੇ ਗੁਰਬਾਣੀ ਵਿੱਚ ਸਾਧ ਸੰਗਤ ਅਤੇ ਸਿਮਰਨ ਦੀ ਬਾਬਤ ਤਾਕੀਦੀ ਹੁਕਮ ਦਰਜ ਹਨ। ਸਾਧ ਸੰਗਤ ਅਤੇ ਸਿਮਰਨ ਦੀ ਬਾਬਤ ਤਾਕੀਦੀ ਹੁਕਮ ਦਰਜ ਹਨ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਿਤ ਪੁਨੀਤ। ਏਕ ਧਿਆਈਐ ਸਾਧ ਕੈ ਸੰਗ, ਪਾਪ ਬਿਨਾਸੈ ਨਾਮ ਕੈ ਰੰਗ। ਆਤਸ ਦੁਨੀਆ ਖੁਨਕ ਨਾਮ ਖੁਦਾਇਆ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਲੇਖ ਨੰਬਰ 45। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।